ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਜਾ ਅਧਿਆਏ ਪ੍ਰਾਰੰਭ ਦੋਹਰਾ ਹੱਥ ਤ੍ਰਿਤੀਏ ਅਧਿਆਏ ਮੈਂ ਅੱਠ ਸਲੋਕ ਚਾਰ ਵਰਨੇ ਮਹਿਮਾ ਕਾਲ ਕੀ ਸੁਣੋ ਜਨ ਉਰਤਾਰ। ਹੱਥ ਤ੍ਰਿਤੀਏ ਅਧਿਆਏ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਸਦਕਾ ਰਾਗ ਸ਼ਤਕ ਗ੍ਰੰਥ ਦੀ ਆਪਾਂ ਵਿਚਾਰ ਕਰ ਰਹੇ ਹਾਂ। ਅੱਜ ਤੀਸਰਾ ਅਧਿਆਇ ਪ੍ਰਾਰੰਭ ਕਰ ਰਹੇ ਹਾਂ। ਇੱਕ ਜੋ ਅਦਵੈਸੂ ਪਰਮਾਤਮਾ ਓਅੰਕਾਰ ਸਰਬ ਦਾ ਪ੍ਰਕਾਸ਼ ਸਤਿਗੁਰੂ ਦੀ ਪ੍ਰਸਾਦਗੀ ਕਿਰਪਾ ਕਰਕੇ ਐਸਾ ਪਰਮੇਸ਼ੁਰ ਪ੍ਰਾਪਤ ਹੁੰਦਾ ਹੈ। ਤੀਜਾ ਅਧਿਆਇ ਆਰੰਭ ਹੁੰਦਾ ਹੈ, ਦੋਹਰਾ ਚਾਰ ਦੇ ਹੋਏ ਲਿਖਦੇ ਹੈ। ਹੱਥ ਤ੍ਰਿਤੀਏ ਅਧਿਆਇ ਮੈਂ ਹੱਥ ਕਹੀਏ �ੁਣ ਤ੍ਰਿਤੀਏ ਤੀਸਰੇ ਅਧਿਆਇ ਦੇ ਵਿੱਚ ਅੱਠ ਸਲੋਕ ਉਚਾਰ, ਅੱਠ ਸਲੋਕ ਜਿਹੜੇ ਉਚਾਰਨ ਕਰਾਂਗੇ ਅਤੇ ਅੱਠ ਸਲੋਕ ਉਚਾਰ ਕਰਕੇ ਵਰਨੇ ਮਹਿਮਾ ਕਾਲ ਕੀ ਜੋ ਕਾਲਣ ਕੋ ਕਾਲ ਮਹਾਕਾਲਣ ਕੋ ਮਹਾਕਾਲ ਹੰਤ ਕਾਲ ਜਗ ਕੋ ਸਭ ਕਾਲਾ ਨਾਮ ਕਾਲ ਤਾਤੇ ਜਗ ਡਾਲਾ। ਐਸਾ ਜੋ ਕਾਲ ਪੁਰਖ ਆ ਭਾਵ ਜੋ ਸਭ ਦਾ ਹੀ ਕਾਲ ਆ ਉਸ ਕਾਲ ਪੁਰਖ ਦੀ ਮਹਿਮਾ ਵਰਨੇ ਕੀ ਵਰਣਨ ਕਰਾਂਗੇ, ਮਹਿਮਾ ਵਰਣਨ ਕਰਦੇ ਹਾਂ। ਸੁਣੋ ਜਨੋ ਉਰਤਾਰ ਇਸ ਮਹਿਮਾ ਨੂੰ, ਹੇ ਜਨੋ ਸੱਜਣ ਪੁਰਸ਼ੋ ਸੁਣੋ ਕਿੱਦਾਂ ਹਿਰਦੇ ਵਿੱਚ ਧਾਰਨ ਕਰਕੇ, ਜਾਂ ਵੀ ਸੁਣੋ ਅਤੇ ਹਿਰਦੇ ਵਿੱਚ ਧਾਰਨ ਵੀ ਕਰੋ, ਕਿਉਂਕਿ ਹਿਰਦੇ ਵਿੱਚ ਧਾਰਨ ਕੀਤੇ ਦਾ ਹੀ ਫਲ ਪ੍ਰਾਪਤ ਹੁੰਦਾ ਹੈ। ਨਹੀਂ ਤਾਂ ਇੱਕ ਕੰਨ ਸੁਣਿਆ ਅਤੇ ਦੂਜੇ ਥਾਂ ਦੂਜੇ ਕੰਨ ਨੇ ਕੱਢ ਦਿੱਤਾ, ਉਹਦਾ ਕੋਈ ਫਾਇਦਾ ਨਹੀਂ ਆ। ਹੱਥ ਤ੍ਰਿਤੀਏ ਅਧਿਆਇ ਮੈਂ, ਕਈ ਥਾਵਾਂ 'ਤੇ ਇੱਥੇ ਪਾਠ ਆਪ ਵੀ ਕੀਤਾ, ਆਪ ਤ੍ਰਿਤੀਏ ਅਧਿਆਇ ਮੈਂ, ਗੱਲ ਇੱਕੋ ਬਣਦੀ ਹੈ। ਆਥ ਆਪ, ਆਥ ਮੁੱਖ ਪਾਠ ਆ, ਆਪ ਦੂਸਰਾ ਪਾਠ ਸਮਝ ਲਓ। ਆਥ ਤ੍ਰਿਤੀਏ ਅਧਿਆਇ ਮੈਂ ਕਹਿੰਦੇ ਵੀ ਦੂਸਰੇ ਅਧਿਆਇ ਦੇ ਪਿੱਛੋਂ ਤੀਸਰੇ ਅਧਿਆਇ ਦੇ ਵਿੱਚ ਹੁਣ ਜਿਹੜਾ ਅੱਠ ਸਲੋਕ ਉਚਾਰਨ ਕਰਕੇ ਅੱਠ ਸਲੋਕਾਂ ਨੂੰ ਆਪਣੇ ਮੁੱਖ ਵਿੱਚ ਰੱਖ ਕਰਕੇ ਮੁੱਖੋਂ ਉਚਾਰਨ ਕਰਕੇ ਸਾਰੇ ਜੀਵਾਂ ਦੀ ਮੂਰਖਤਾ ਦਾ ਅਤੇ ਜਿਹੜਾ ਹੈ ਉਹਦਾ ਖੰਡਨ ਕਰਦੇ ਹੋਏ ਅਤੇ ਪਰਮੇਸ਼ਰ ਦੀ ਉਸਤਤ ਕਰਾਂਗੇ, ਜੀਵਾਂ ਦੀ ਮੂਰਖਤਾ ਜਿਹੜੀ ਉਹ ਬਿਆਨ ਕਰਾਂਗੇ। ਜੋ ਪੁਰਸ਼ ਲੱਖਾਂ ਹੀ ਯਤਨ ਕਰਦੇ ਹੈ ਤਾਂ ਵੀ ਬਚ ਨਹੀਂ ਸਕਦੇ, ਕਿਉਂਕਿ ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸੇਵ ਜੀ ਅਵਤਾਰਾ, ਕਾਲ ਪਾਏ ਕਰੀ ਵਿਸ਼ਨ ਪ੍ਰਕਾਸ਼ ਦਾ ਗੱਲ ਕਾਲ ਕਾ ਗਿਆ ਤਮਾਸਾ, ਵੀ ਕਾਲ ਫਿਰ ਵੀ ਜੀਵਨ ਨਾਸ਼ ਕਰ ਹੀ ਦਿੰਦਾ। ਉਸ ਕਾਲ ਪੁਰਖ ਦੀ ਮਹਿਮਾ ਵਰਨੇ ਵਰਣਨ ਕਰਾਂਗੇ। ਸੁਣੋ ਜਨੋ, ਹੇ ਜਨੋ ਸੱਜਣ ਪੁਰਸ਼ੋ ਸੁਣੋ ਹੋਰ ਤਾਰ ਅਤੇ ਹਿਰਦੇ 'ਚ ਧਾਰਨ ਵੀ ਕਰੋ। ਯਥਾ ਹੁਣ ਕਬੇਰ ਤੋਂ ਜਾਰਦੇ, ਇਹਨੇ ਪ੍ਰਾਣ ਤਰਾਣ ਕਾਜ ਕੇ ਕਿ ਮੈਂ ਨਾ ਦੀਨ ਕਾਜ ਕਬੇਤ, ਇਹਨੇ ਪ੍ਰਾਣ ਤਰਾਣ ਕਾਜ ਕੇ ਮੈਂ ਨਾ ਕੀਨ, ਕਹਿੰਦੇ ਵੀ ਇਹਨੇ ਕਹੀ ਇਹਨਾਂ ਪ੍ਰਾਣ ਪ੍ਰਾਣਾਂ ਦੀ ਤਰਾਣ ਕਹੀਏ ਰੱਖਿਆ ਦੇ ਕਾਜ ਕਹੀਏ ਵਾਸਤੇ ਕਿ ਕਿਹੜੇ ਕਿਹੜੇ ਜਿਹੜੇ ਮੈਂ ਕਹਿੰਦੇ ਯਤਨ ਨਾ ਕੀ ਨਹੀਂ ਕੀਤੇ ਆ, ਯਤਨ ਨਹੀਂ ਕੀਤੇ ਆ, ਕੋਈ ਕਸਰ ਨਹੀਂ ਛੱਡੀ ਇਹ ਸਰੀਰ ਦੀ ਰੱਖਿਆ ਵਾਸਤੇ ਬੰਦਾ ਸਭ ਕੁਝ ਕਰਦਾ। ਕਾਜ ਕੰਜ ਦਲ ਪੈ ਬੇਰਾਜ ਕੰਮ ਕਾਣੀ ਕਿਉਂ ਹੱਥ ਹੈ ਭਾਰ, ਕਹਿੰਦੇ ਜਿਵੇਂ ਇਹਨੇ ਪ੍ਰਾਣ ਤਰਾਣ ਕਾਜ ਕੇ ਮੈਂ ਨਾ ਕੀਨ ਕਾਜ, ਕਾਜ 'ਤੇ ਵਿਸ਼ਰਾਮ ਲਾਉਣਾ ਚੰਗਾ ਜੀ। ਕਈਆਂ ਨੇ ਕੀਨ 'ਤੇ ਵਿਸ਼ਰਾਮ ਦਿੱਤਾ, ਪਰ ਚਾਲ 'ਤੇ ਇੱਦਾਂ ਮੰਨ ਜੀ, ਇਹਨੇ ਪ੍ਰਾਣ ਤਰਾਣ ਕਾਜ ਕੇ ਮੈਂ ਨਾ ਕੀਨ ਕਾਜ, ਵੀ ਇਹਨਾਂ ਪ੍ਰਾਣ ਦੀ ਰੱਖਿਆ ਵਾਸਤੇ ਕੇ ਕਹੀਏ ਕਿਹੜੇ ਕਿਹੜੇ ਕੀ ਮੈਂ ਨਹੀਂ ਕੀਤੇ ਕਾਜ ਕਹੀਏ ਕੰਮ, ਆਪ ਸਾਰੇ ਕੰਮ ਕੀਤੇ ਕੋਈ ਕਸਰ ਨਹੀਂ ਛੱਡੀ। ਕੰਜ ਦਾਲ ਪੈ ਬਿਰਾਜ, ਪਰ ਜਿਵੇਂ ਕੰਜ ਨਾਮ ਹੁੰਦਾ ਕਮਲ ਫੁੱਲ ਦਾ, ਕੰਗ ਨਾਮ ਜਲ ਦਾ, ਜਾਂ ਨਾਮ ਜਨਮ ਦਾ, ਜੋ ਜਲ ਤੋਂ ਜਨਮਿਆ ਉਹ ਕੋਈ ਕਮਲ ਫੁੱਲ ਤੇ ਕਮਲ ਫਲਦੀਆਂ ਕਹਿੰਦੇ ਜਿਵੇਂ ਵੀ ਦਾਲ ਪੱਤੇ ਪੱਤਰਿਆਂ ਦੇ ਪੈ ਕੇ ਉੱਪਰ ਇਹ ਵਿਰਾਜ ਹੁੰਦੀ ਹੈ ਕਿ ਇਹ ਵਿਰਾਜਮਾਨ ਹੁੰਦੀ ਕੰਮ ਕਹੀਏ ਜਾਲ ਕਣੀ ਜਲ ਦੀ ਕਣੀ ਜਲ ਦੀ ਪਾਣੀ ਦੀ ਬੂੰਦ ਤੇ ਜਿਉਂ ਹੱਥ ਹੈ ਜਿਵੇਂ ਉਹ ਹੱਥ ਹੈ ਕਿ ਇਹ ਨਾਸ ਹੋ ਜਾਂਦੀ ਆ ਝੱਟ ਪੱਟ ਹੀ ਹੇਠਾਂ ਤਿਲਕ ਜਾਂਦੀ ਹੈ ਤੇਵੇਂ ਕਹਿੰਦੇ ਇਹ ਜਿਹੜੇ ਪ੍ਰਾਣ ਆ ਹੱਥ ਹੈ ਪ੍ਰਾਣ ਵੀ ਹੱਥ ਕਹੀਏ ਨਾਸ ਹੁੰਦੇ ਜਾਂਦੇ ਹਨ ਨਾਸ ਹੁੰਦੇ ਜਾ ਰਹੇ ਧਨ ਮਦ ਕਰ ਜਾਂ ਕੇ ਅੰਧ ਮਨ ਆਗੇ ਤਾਂ ਕੇ ਧਨ ਮਦ ਕਰ ਜਾਂ ਕੇ ਕਹੀਏ ਧਨ ਧਨ ਮਦ ਕਹੀਏ ਹੰਕਾਰ ਧਨ ਦੇ ਹੰਕਾਰ ਕਰਕੇ ਜਾਂ ਕੇ ਕਹੀਏ ਜਿਨ੍ਹਾਂ ਦੇ ਅੰਧ ਮਨ ਅੰਧੇ ਹੋਏ ਪਏ ਨਾ ਅੰਨੇ ਹੋਏ ਪਏ ਮਨ ਆਗੇ ਤਾਂ ਕੇ ਕਹੀਏ ਉਹਨਾਂ ਦੇ ਅੱਗੇ ਖੜੇ ਹੋ ਕੇ ਕਹਿੰਦੇ ਜਾਂ ਉਹਨਾਂ ਦੇ ਅੱਗੇ ਲੇਲੜੀਆਂ ਕੱਢਦੇ ਸਮੇਂ ਬਾਕੇ ਗੁਣ ਵਾਂ ਕੇ ਕੀ ਕਹਿੰਦੇ ਉਹਨਾਂ ਦੇ ਮੈਂ ਬਹੁਤ ਜਿਹੜੇ ਗੁਣ ਬਗੇ ਆ ਭਾਵ ਉਚਾਰੇ ਆ ਕਹੇ ਭਾਵ ਬਣਦੇ ਨਹੀਂ ਫਿਰ ਵੀ ਉਹਨਾਂ ਦੇ ਅੱਗੇ ਲੇਲੜੀਆਂ ਕੱਢਦੇ ਹੋਏ ਜਿਹੜੇ ਧਨ ਦੇ ਹੰਕਾਰ ਕਰਕੇ ਮਨ ਦੇ ਜਿਨ੍ਹਾਂ ਦੇ ਆਨੇ ਹੋਏ ਪਏ ਉਹਨਾਂ ਦੇ ਅੱਗੇ ਕਹਿੰਦੇ ਮੈਂ ਬੜੇ ਗੁਣ ਗਾਏ ਆ ਖੁਸ਼ਾਮਦੀ ਕੀਤੀ ਆ ਅਤੇ ਨਿੱਜ ਤਜੀ ਲਾਜਮਤ ਹੈ ਅਤੇ ਆਪਣੀ ਜਿਹੜੀ ਲਾਜ ਆ ਸ਼ਰਮ ਆ ਕੁੱਲ ਦੀ ਲਾਜ ਆਪਣੇ ਸ਼ੁਭ ਗੁਣਾਂ ਦੀ ਲਾਜ ਚੰਗੇ ਗੁਣਾਂ ਦੀ ਵੱਡੇ ਹੁੰਦਿਆਂ ਹੋਏ ਛੋਟੇ ਬਣ ਕੇ ਭਾਵ ਕੁੱਲ ਦੀ ਲਾਜ ਅਤੇ ਆਪਣੀ ਜਿਹੜੀ ਮਤ ਬੁੱਧੀ ਆ ਉਹ ਤਿਆਗ ਦਿੱਤੀ ਹੈ ਆਪਣੀ ਕੁੱਲ ਦੀ ਲਾਜ ਛੱਡ ਕੇ ਆਪਣੀ ਬੁੱਧੀ ਵੀ ਤਿਆਗ ਦਿੱਤੀ ਆ ਅਤੇ ਜਿਨ੍ਹਾਂ ਦੇ ਗੁਣ ਨਹੀਂ ਸੀ ਗਾਉਣੇ ਪਾਉਂਦੇ ਜਿਹੜੇ ਹੰਕਾਰ ਹੀ ਉਹਨਾਂ ਦੇ ਗੁਣ ਕੀ ਗਾਉਣੇ ਆ ਪਰ ਕਹਿੰਦੇ ਉਹਨਾਂ ਦੇ ਬੜੇ ਗੁਣ ਗਾਏ ਹੈ ਬਗੇ ਆ ਵਿਚਾਰੇ ਆ ਹਾਂ ਤੋਂ ਗੁਣ ਖਾਣ ਤੋਂ ਮਸਾ ਕਰਕੇ ਸਮਾਨ ਅਤੇ ਕੀ ਕਹਿੰਦਾ ਰਿਹਾ ਵਾਂ ਵੀ ਕਹਿੰਦਾ ਰਿਹਾ ਵਾਂ ਮੈਂ ਤਾਂ ਵੇਖੋ ਜੀ ਸਾਰੇ ਗੁਣਾਂ ਦੀ ਖਾਣ ਹੈ ਅਤੇ ਇਸ ਕਰਕੇ ਜੋ ਸਾਰੇ ਗੁਣਾਂ ਦੀ ਖਾਣ ਹੋਣ ਦੇ ਕਰਕੇ ਪੰਡਿਤਾਂ ਦੇ ਮੈਂ ਪੰਡਿਤ ਹੋਣ ਦੇ ਨਾਂ 'ਤੇ ਦਾਨ ਦਾ ਅਧਿਕਾਰੀ ਹਾਂ ਹਾਂ ਤੋਂ ਗੁਣ ਖਾਣ ਮੈਂ ਤਾਂ ਕਹਿੰਦੇ ਵੀ ਗੁਣਾਂ ਦੀ ਖਾਣ ਆ ਤੂੰ ਮਸਾ ਕਰਕੇ ਸਮਾਨ ਅਤੇ ਮਹਾਰਾਜ ਜੀ ਰਾਜਾ ਜੀ ਜਾਂ ਸ਼ਾਹੂਕਾਰ ਸਾਹਿਬ ਜੀ ਤੁਸੀਂ ਜਿਹੜੇ ਸਕਰ ਗਏ ਇੰਦਰ ਦੇ ਸਮਾਨ ਹੋ ਭਾਵੇਂ ਇੰਦਰ ਦੇ ਸਮਾਨ ਦਾਨੀ ਹੋ ਮਹਾਰਾਜ ਕੁਰਖੇਤਰ ਗ੍ਰਸੇ ਭਾਨ ਮੋਹ ਮੈਦਾਨ ਤਦ ਵੱਧ ਹੈ ਕੁਰਖੇਤਰ ਵਿੱਚ ਪ੍ਰਮਾਣ ਕਹਿੰਦਾ ਮੈਂ ਦਿੰਦਾ ਰਿਹਾ ਵੀ ਜਿਵੇਂ ਵੇਖੋ ਕੁਰਖੇਤਰ ਵਿੱਚ ਅਤੇ ਭਾਨ ਸੂਰਜ ਜਿਹੜਾ ਗ੍ਰਸਿਆ ਗਈਏ ਗ੍ਰਸਿਆ ਹੁੰਦਾ ਭਾਵ ਸੂਰਜ ਨੂੰ ਗ੍ਰਹਿਣ ਲੱਗਣ ਦਾ ਕੁਰਖੇਤਰ ਵਿੱਚ ਅਤੇ ਉਹ ਸਮੇਂ ਜਿਹੜਾ ਦਿੱਤਾ ਹੋਇਆ ਦਾਨ ਉਹਦਾ ਬੜਾ ਫਲ ਹੁੰਦਾ ਆ ਬਸ ਉਸੇ ਤਰ੍ਹਾਂ ਹੀ ਕਹਿੰਦੇ ਇਹ ਮੈਂ ਜਿਹੜਾ ਦਾਨ ਦਾ ਅਧਿਕਾਰੀ ਮੈਨੂੰ ਇਹ ਦਿੱਤੇ ਦਾਨ ਦਾ ਪਾਲਿਆ ਕੁਰਖੇਤਰ ਗਸੇ ਭਾਨ ਮੋਹ ਵੀ ਜਿਵੇਂ ਕੁਰਖੇਤਰ ਦੇ ਮੋਦਗੀ ਵਿੱਚ ਸੂਰਜ ਨੂੰ ਗੁਰਸੇ ਵੀ ਗ੍ਰਹਿਣ ਲੱਗਾ ਹੁੰਦਾ ਅਤੇ ਉਹਦਾ ਦਾਨ ਦਿੱਤਾ ਹੋਇਆ ਬੜਾ ਫਾਲਿਆ ਇਸੇ ਤਰ੍ਹਾਂ ਕਹਿੰਦੇ ਮੈਂ ਦਾਨ ਤਦ ਵਾਤ ਹੈ ਮੈਨੂੰ ਦਾਨ ਦਿੱਤਾ ਤਦ ਕਿ ਉਸ ਵਾਂਗ ਆ ਉਸੇ ਤਰ੍ਹਾਂ ਦਾਨ ਹੈ ਭਾਵ ਜਿਵੇਂ ਤੁਸੀਂ ਉਹਨੂੰ ਦਿਓਗੇ ਨਾ ਦਾਨ ਕੁਰਖੇਤਰ ਵਿੱਚ ਗ੍ਰਸੇ ਹੋਏ ਗ੍ਰਹਿਣ ਲੱਗੇ ਸੂਰਜ ਦੇ ਸਮੇਂ ਕਹਿੰਦੇ ਮੈਨੂੰ ਮੈਂ ਦਾਨ ਤਦ ਵਾਤ ਹੈ ਮੈਂ ਕਹੀ ਮੈਨੂੰ ਦਾਨ ਦਿੱਤਾ ਤਦ ਕਹੀਏ ਤਦੋਂ ਬਹੁਤ ਅੱਗੇ ਵਰਗਾ ਆ ਪਰ ਮੈਂ ਦਾਨ ਦਾ ਪੂਰਾ ਅਧਿਕਾਰੀ ਹਾਂ ਇਹੋ ਜਿਹੇ ਕੰਮ ਕਰਦਾ ਰਿਹਾ ਕੀ ਨਹੀਂ ਮੈਂ ਇਤਿਆਦ ਇੱਥੇ ਇਤਿਆਦ ਪਾਠ ਲਿਖਿਆ ਵਾ ਬਹੁਤਿਆਂ ਥਾਂ ਦੇ ਪਾਠ ਇਤਿਆਦ ਆ ਜਾਂਦਾ ਹੁੰਦਾ ਪਰ ਇੱਥੇ ਇਹ ਹੀ ਪਾਠ ਸੋਧੇ ਕੀ ਨਹੀਂ ਮੈਂ ਇਤਾਦ ਕ੍ਰਿਤ ਸ਼ਾਸਨ ਨਿਮਿਤ ਪਰ ਕੀ ਨਹੀਂ ਮੈਂ ਇਤਾਦ ਕ੍ਰਿਤ ਸ਼ਾਸਨ ਨਿਮਿਤ ਪਰ ਸ਼ਾਸਨ ਆਪ ਹੀ ਸਹੀ ਪਰ ਸ਼ਾਸਨ ਰਹਿਤ ਇੱਥੇ ਵਿਸ਼ਰਾਮ ਦਾ ਠੀਕ ਆ ਕੀ ਨਹੀਂ ਮੈਂ ਇਤਾਦ ਭਾਵ ਇਤਿਆਦ ਇਸ ਤੋਂ ਆਦਿ ਭਾਵ ਗੁਣ ਗਾਏ ਹੋਰ ਲੇਲੜੀਆਂ ਕੱਢੀਆਂ ਪ੍ਰਾਣ ਰੱਖਿਆ ਵਾਸਤੇ ਕਈ ਕੰਮ ਕੀਤੇ ਇਤਿਆਦਕ ਕਹਿੰਦੇ ਮੈਂ ਨਾ ਸਵਾਸਾਂ ਦੀ ਰੱਖਿਆ ਵਾਸਤੇ ਇਸ ਤਰ੍ਹਾਂ ਦੇ ਕਰਮ ਕੀਤੇ ਹਨ ਜੋ ਦੱਸੇ ਇਤਿਆਦ ਕ੍ਰਿਤ ਕਰਮ ਕੀਤੇ ਆ ਸਾਸਨ ਨਿਮਿਤ ਭਾਵ ਸਵਾ ਸਵਾਸਾਂ ਦੇ ਵਾਸਤੇ। ਕੀਨੀ ਮੈਂ ਕੀਤੇ ਆ ਮੈਂ ਕੀਨੀ ਦਾ ਅਰਥ ਕੀਤੇ ਆ ਮੈਂ ਇਤਿਆਦ ਕ੍ਰਿਤ ਕੰਮ ਸਾਸਾਂ ਦੇ ਨਿਮਿਤ ਸਵਾਸਾਂ ਨਿਮਿਤ ਪਰ ਸਾਸਨਾ ਵੀ ਸਹੀ ਪਰ ਸਾਸਨਾ ਵੀ ਸਹੀ ਅਰਥ ਵਾਸਤੇ ਉਂਝ ਵਿਸ਼ਰਾਮ ਇੱਦਾਂ ਹੀ ਯਕੀਨ ਮੈਂ ਇਤਾਦ ਕ੍ਰਿਤ ਸਾਸਨ ਨਿਮਿਤ ਪਰ ਜਦੋਂ ਅਰਥ ਕਰਨਾ ਫਿਰ ਕਹਿਣਾ ਪਰ ਸਾਸਨਾ ਵੀ ਸਹੀ ਪਰਾਇਆਂ ਦੀ ਸਾਸਨਾ ਵੀ ਸਹੀ ਸਾਸਨਾ ਭਾਵ ਤਾੜਨਾ ਵੀ ਪਰਾਏ ਪੁਰਸ਼ਾਂ ਦੀ ਤਾੜਨਾ ਵੀ ਸਹਾਰੀ ਜਿਹੜੇ ਕੋਈ ਗੱਲ ਕਰਨ ਦੇ ਹੱਕਦਾਰ ਨਹੀਂ ਸੀ ਉਹ ਵੀ ਗੱਲਾਂ ਕਰਦੇ ਰਹੇ ਅਤੇ ਆਪਣੇ ਇੱਥੋਂ ਨਿਕਲਦੇ ਨਿਕਲਦੇ ਵੀ ਸਮਾ ਲੈਂਦੇ ਨੇ ਵੀ ਚਲੋ ਕੋਈ ਗੱਲ ਨਹੀਂ ਪਰ ਸਾਸਨਾ ਰਹਿਤ ਹੈ ਪਰ ਕਹਿੰਦੇ ਵੇਖ ਲਓ ਇਹ ਜਿਹੜੇ ਸਵਾਸ ਆ ਫਿਰ ਵੀ ਰਹਿੰਦੇ ਨਹੀਂ ਆ ਮਨਾ ਪਰ ਸਾਸ ਪਰ ਇਹ ਜਿਹੜੇ ਸਵਾਸ ਆ ਉਹ ਨਾ ਰਹਿਤ ਨਹੀਂ ਰਹਿੰਦੇ ਹੈ ਇੰਨਾ ਕੁਝ ਕਰ ਹੀ ਲਈਏ ਤੇ ਵੇਖੋ ਇਹ ਡਿਸਕਡੇ ਸੋਹਣੇ ਸ਼ਾਂਤ ਲਿਖੇ ਆ ਅਤੇ ਜਿਹੜਾ ਵਾ ਇੱਕ ਇੱਕ ਸ਼ਬਦ ਦੇ ਵਿੱਚ ਕਈ ਕਈ ਅੱਥਰ ਅੱਖਰ ਜਿਹੜੇ ਅਰਥ ਮਿਲ ਜਾਂਦੇ ਆ ਪਹਿਲੇ ਪਰ ਦਾ ਅਰਥ ਪਰਾਇਆ ਦੂਜੇ ਪਰ ਦਾ ਅਰਥ ਪਰ ਇਸ ਤਰ੍ਹਾਂ ਜਿਹੜੇ ਵੇਖੋ ਵਿਦਵਾਨੀ ਹੋ ਕਈ ਕਈਆਂ ਦਾ ਕਹਿਣਾ ਨਾ ਕਹਿੰਦੇ ਜੀ ਇੱਕੋ ਸ਼ਬਦ ਇੱਕੋ ਹੀ ਅਰਥ ਹੁੰਦਾ ਨਹੀਂ ਪਰ ਇੱਥੇ ਵੇਖੋ ਕੀ ਬਣਦਾ ਇੱਕੋ ਸ਼ਬਦ ਇੱਕੋ ਅਰਥ ਨਹੀਂ ਹੁੰਦਾ ਵੱਖੋ ਵੱਖਰੇ ਅਰਥ ਹੁੰਦੇ ਪਰ ਕਰਨ ਬਤਾਬ ਕੀ ਅਰਥ ਲੱਗਦੇ ਕੀਨੀ ਮੈਂ ਕੀਤੀ ਆ ਕਹਿੰਦੇ ਇਤਿਆਦ ਮੈਂ ਕੰਮ ਸਵਾਸਾਂ ਦੇ ਵਾਸਤੇ ਨਿਮਿਤ ਗਈ ਵਾਸਤੇ ਪਰ ਸਾਸਨਾ ਵੀ ਸਹੀ ਪਰਾਇਣ ਸਾਸਨਾ ਤਾੜਨਾ ਵੀ ਸਹੀ ਸਹਾਰੀ ਵੀ ਚਲੋ ਜੋ ਕਹਿੰਦੇ ਕੋਈ ਗੱਲ ਨਹੀਂ ਕਹਿ ਲੈਣ ਦਿਉ ਆਪਾਂ ਨੂੰ ਜ਼ਰੂਰਤ ਆ ਪਰ ਸਾਸਨਾ ਰਹਿ ਅਤੇ ਪਰ ਮਨਾ ਇਹ ਸਵਾਸ ਕਦੀ ਰਹਿੰਦੇ ਨਹੀਂ ਇਹ ਤਾਂ ਨਾ ਰਿਹਾ ਇਹ ਤਾਂ ਨਾ ਰਹਿਣੀ ਹੈ ਕਵੇਤ ਜਾਹੇ ਮਾਤ ਪਿਤਾ ਅਤੇ ਮੈਂ ਭਾਏ ਉਤ ਪੁੱਤ ਅਤੇ ਤੋ ਜਾਹੇ ਮਾਤ ਪਿਤਾ ਅਤੇ ਮੈਂ ਭਾਏ ਉਤ ਪੁੱਤ ਤੇ ਤੋਂ ਪਾਠ ਕਠਾਈ ਜਾਹੇ ਮਾਤ ਪਿਤਾ ਅਤੇ ਮੈਂ ਭਾਏ ਉਤ ਪਾਤ ਤੇ ਤੋਂ ਜਾਹੇ ਕਹੀਏ ਜਾਏ ਦਾ ਅਰਥ ਜਿੰਨਾ ਵੀ ਹੁੰਦਾ ਇੱਥੇ ਪ੍ਰਕਰਨ ਮੁਤਾਬਕ ਲੱਗੋ ਜਿਸ ਜਾਹੇ ਪੇ ਜਿਸ ਮਾਤਾ ਪਿਤਾ ਅਤੇ ਦਾ ਅਰਥ ਤੋਂ ਮਾਤਾ ਪਿਤਾ ਤੋਂ ਮੈਂ ਉਤ ਪੁੱਤ ਕਹੀਏ ਪੈਦਾ ਭਇਓ ਗਏ ਹੋਇਆ ਹਾਂ ਤੇ ਤੋਂ ਕਹੀਏ ਤੇ ਕਹੀਏ ਉਹ ਤੋਤ ਕਹੀਏ ਤਾਂ ਉਹ ਤਾਂ ਕਾਲ ਵਸ ਪਏ ਮਨਾ ਉਹ ਅਤੇ ਕਾਲ ਦੇ ਵਸ ਹੋ ਗਏ ਭਾਵ ਉਹ ਮਰ ਗਏ ਆ ਉਹਨਾਂ ਨੂੰ ਕਾਲ ਨੇ ਆਪਣੇ ਵਸ ਕਰ ਲਿਆ ਕਾਲ ਦੇ ਵਸ ਹੋਏ ਹੈ ਹੋ ਗਏ ਹੈ ਚਿਰ ਕਾਲ ਬੀਤ ਗਏ ਹੈ ਇਸ ਗੱਲ ਨੂੰ ਤੇ ਮਨਾ ਤੂੰ ਹੀ ਜਾਣਦਾ ਵੀ ਚਿਰ ਕਾਲ ਲੰਬਾ ਹੀ ਸਮਾਂ ਬਹੁਤ ਸਮਾਂ ਹੀ ਬੀਤ ਗਿਆ ਹੈ ਉਹਨਾਂ ਦੇ ਮੋਇਆਂ ਨੂੰ ਉਹ ਮਾਂ ਪਿਓ ਚਲੇ ਗਏ ਹੈ ਸਮ ਵੈਸ ਵਾਰੇ ਦੁਆਰੇ ਮ੍ਰਿਤ ਕੇ ਸਧਾਰੇ ਸਾਰੇ ਸਮ ਵੈਸ ਬਾਰੇ ਵੈਸ ਦਾ ਅਰਥ ਹੁੰਦਾ ਉਮਰਾ ਸਮ ਦਾ ਅਰਥ ਹੁੰਦਾ ਬਰਾਬਰ ਫਿਰ ਜਿਹੜੇ ਮੇਰੇ ਬਰਾਬਰ ਦੀ ਉਮਰਾ ਵਾਲੇ ਸੀ ਵੈਸ ਨਾਮ ਉਮਰਾ ਦਾ ਵਾਲੇ ਨਾਮ ਵਾਲੇ ਦਾ ਮੇਰੇ ਸਮਾਨ ਉਮਰਾ ਵਾਲੇ ਬਰਾਬਰ ਦੀ ਉਮਰਾ ਵਾਲੇ ਭਾਵ ਮੇਰੇ ਸਾਰੇ ਲੰਗੋਟੀਏ ਯਾਰ ਦੁਆਰੇ ਮ੍ਰਿਤ ਕੇ ਸਧਾਰੇ ਸਾਰੇ ਉਹ ਵੀ ਵੇਖੋ ਜਿਹੜਾ ਮੌਤ ਦਾ ਦੁਆਰਾ ਆ ਮੌਤ ਦਾ ਘਰ ਆ ਉੱਥੇ ਸਾਰੇ ਦੇ ਸਾਰੇ ਸੁਧਾਰੇ ਕਹੀਏ ਚਲੇ ਗਏ ਮੇਰੇ ਲੰਗੋਟੀ ਯਾਰ ਵੀ ਮੌਤ ਦੇ ਘਰ ਚਲੇ ਗਏ ਆ ਜਿਹੜੇ ਮੇਰੀ ਬਰਾਬਰ ਦੀ ਉਮਰਾਂ ਵਾਲੇ ਸੀ ਸਕੇ ਸੀ ਇਕੱਠੇ ਖੇਡਣ ਵਾਲੇ ਦੁਆਰੇ ਮ੍ਰਿਤ ਕੇ ਸੁਧਾਰੇ ਸਾਰੇ ਦੁਆਰੇ ਮੌਤ ਦੇ ਦੁਆਰੇ 'ਤੇ ਮੌਤ ਦੇ ਦਰਵਾਜ਼ੇ 'ਤੇ ਆ ਮੌਤ ਦੇ ਘਰ ਸੁਧਾਰੇ ਚਲੇ ਗਏ ਸਾਰੇ ਸਾਰੇ ਰਹੇ ਹਮ ਸੇਖ ਇਹ ਦੇਹ ਬ੍ਰਿਧ ਵੈ ਵੇਸ ਲਇਓ ਹੈ ਕਹਿੰਦੇ ਸੇਖ ਬਾਕੀ ਅਸੀਂ ਹੀ ਹੁਣ ਰਹੇ ਹਾਂ ਭਾਵ ਪਿੱਛੇ ਅਸੀਂ ਕੇਵਲ ਅਸੀਂ ਹੀ ਰਹਿ ਗਏ ਹਾਂ ਦੇਹ ਬ੍ਰਿਧ ਅਤੇ ਦੇਹ ਸਾਡੀ ਵੀ ਜਿਹੜੀ ਬ੍ਰਿਧ ਬੁੱਢੀ ਹੋ ਗਈ ਬਜ਼ੁਰਗ ਹੋ ਗਈ ਹੈ ਵੈ ਅਤੇ ਸਾਡੀ ਦੇਹ ਨੇ ਬ੍ਰਿਧ ਵੇਸ ਲਇਓ ਹੈ ਬ੍ਰਿਧ ਕਹੀਏ ਬ੍ਰਿਧ ਵੇਸ ਕਈ ਰੂਪ ਧਾਰ ਲਿਆ ਹੈ ਪਰ ਆਹ ਦੇਹ ਬੁੱਢੀ ਦੇਹ ਨੇ ਬੁੱਢੀ ਬੁਢੇਪੇ ਰੂਪ ਇਸ ਨੂੰ ਲੈ ਲਿਆ ਹੈ ਧਾਰ ਲਿਆ ਹੈ ਨਦੀ ਰੇਤ ਤੀਰ ਪਾਰ ਤਾਰਿਓ ਸਰੀਰ ਭਇਓ ਨਦੀ ਦੀ ਕਹਿੰਦੇ ਜਿਵੇਂ ਨਦੀ ਦੇ ਕਿਨਾਰੇ ਰੇਤਲਾ ਰੇਤਲੀ ਹੁੰਦੀ ਰੇਤ ਹੁੰਦੀ ਹੈ ਉਸ ਰੇਤ ਦਾ ਜਿਹੜਾ ਕਿਨਾਰਾ ਕਿਨਾਰੇ ਦੇ ਉੱਪਰ ਜਿਹੜਾ ਤਾਰ ਰੁੱਖ ਆ ਉਹ ਕਿੰਨੀ ਕੁ ਮਰਿਆਦਾ ਰੱਖਦਾ। ਉਹ ਜਿਹੜਾ ਰੁੱਖ ਹੁੰਦਾ ਉਸਦਾ ਤਾਂ ਕੋਈ ਵਿਸਾਹ ਨਹੀਂ ਨਾ ਹੁੰਦਾ, ਜਾਂ ਉਹ ਸਰੀਰ ਪਿਉਣ ਬਸ ਕਹਿੰਦੇ ਜਿਉਂ ਕਿ ਐਵੇਂ ਹੀ ਜਿਹੜਾ ਮੇਰਾ ਸਰੀਰ ਆ ਉਹ ਪਿਓ ਕੇ ਹੋ ਗਿਆ। ਨਦੀ ਰੇਤ ਤੀਰ ਪਰ ਤਾਰੀਓ ਸਰੀਰ ਪਇਓ। ਆਈ ਨਾ ਸਮਝ, ਨਦੀ ਰੇਤ ਤੀਰ, ਨਦੀ ਦੇ ਕਿਨਾਰੇ ਜਿਹੜੀ ਰੇਤਾ ਹੁੰਦੀ ਹੈ ਉਹ ਰੇਤ ਦਾ ਜਿਹੜਾ ਤੀਰ ਕਿਨਾਰਾ ਉਸਦੇ ਉੱਪਰ ਤਾਰਾ ਜਿਹੜਾ ਰੁੱਖ ਆ ਉਹ ਕਿੰਨਾ ਕੁ ਚਿਰ ਹੁੰਦਾ ਤਾਂ ਕੋਈ ਵਿਸਾਹ ਨਹੀਂ ਕਿਤੋਂ ਡਿੱਗ ਪਵੇ ਜਾਂ ਉਹ ਸਰੀਰ ਕਹਿੰਦੇ ਐਵੇਂ ਹੀ ਮੇਰਾ ਸਰੀਰ ਹੋਇਆ। ਪ੍ਰਤ ਦਿਨ ਮ੍ਰਿਤ ਤੀਰ ਤੀਰ ਅਬ ਆਇਓ ਹੈ। ਪ੍ਰਤੀ ਦਿਨ ਪਾਪ ਹਰ ਰੋਜ਼, ਹਰ ਰੋਜ਼ ਪਾਪ, ਰੋਜ਼ ਰੋਜ਼ ਪ੍ਰਤੀ ਦਿਨ ਰੋਜ਼ ਹੀ ਰੋਜ਼ ਜਿਹੜੇ ਕਹਿੰਦੇ ਮ੍ਰਿਤ ਮੇਰਾ ਸਰੀਰ ਹੈ ਰੋਜ਼ ਦਾ ਰੋਜ਼ ਮ੍ਰਿਤ ਮੌਤ ਦੇ ਤੀਰ ਤੀਰ ਕਹੀਏ ਨੇੜੇ ਨੇੜੇ ਆਪ ਕਹੀਏ ਹੁਣ ਆਇਓ ਹੈ ਆਉਂਦਾ ਆਇਆ ਹੈ ਭਾਵ ਆਉਂਦਾ ਜਾਂਦਾ ਆ ਰਿਹਾ ਹੈ। ਰੋਜ਼ ਰੋਜ਼ ਮੌਤ ਦੇ ਕਿਨਾਰੇ 'ਤੇ ਹੀ ਨੇੜੇ ਨੇੜੇ ਆ ਰਿਹਾ ਹੈ। ਤੀਰ ਦਾ ਅਰਥ ਕਿਨਾਰਾ ਵੀ ਹੁੰਦਾ ਵਾ ਅਤੇ ਤੀਰ ਦਾ ਅਰਥ ਨੇੜੇ ਵੀ ਹੁੰਦਾ। ਭਾਵ ਰੋਜ਼ ਦਿਨ ਮੌਤ ਦੇ ਨੇੜੇ ਨੇੜੇ ਜਾਂ ਰੋਜ਼ ਦਿਨ ਮੌਤ ਦੇ ਕਿਨਾਰੇ ਦੇ ਨੇੜੇ ਅਬ ਹੁਣ ਆਇਆ ਹੋਇਆ ਹੈ। ਗੇਲੇ ਕਾਲ ਬਿਆਲ ਸਮ ਮੈਂਡਕ ਕਿ ਅਜੇ ਹਮ, ਗਿਲੇ ਕਾਲ ਬਿਆਲ ਸਮ ਵੀ ਜਿਸ ਤਰ੍ਹਾਂ ਬਿਆਲ ਨਾਮ ਸੱਪ ਦਾ ਹੁੰਦਾ, ਸਭ ਜਿਹੜਾ ਮੈਂਡਕ ਮੈਂਡਕ ਕਹੀ ਡੱਡੂ, ਅਤੇ ਡੱਡੂ ਨੂੰ ਖਾਂਦਾ ਆ ਅਤੇ ਉਹਨੂੰ ਗਿਲੇ ਕਈ ਨਿਗਲ ਲੈਂਦਾ ਆ, ਮੂੰਹ ਵਿੱਚ ਪਾ ਲੈਂਦਾ। ਹਾਂਜੀ, ਉਸੇ ਤਰ੍ਹਾਂ ਹੀ ਗੇਲੇ ਕਾਲ ਬਿਆਲ ਸਮ ਮੈਂਡਕ, ਕਹਿੰਦੇ ਵੀ ਨਿਗਲੇ ਆ ਕਾਲ ਰੂਪੀ ਸੱਪ ਦੇ ਸਮਾਂ, ਕਾਲ ਰੂਪੀ ਸੱਪ ਦੇ ਮੂੰਹ ਦੇ ਵਿੱਚ ਸਮ ਮੈਂਡਕ ਡੱਡੂ ਦੇ ਸੰਗੀ ਵਾਂਗ ਮੈਂਡਕ ਕੇ ਅਜੇ ਹਮ ਭੋਗ, ਅਤੇ ਅਜੇ ਵੀ ਅਸੀਂ ਭਜੇ ਕਿ ਭੱਜੇ ਫਿਰਦੇ ਹਾਂ। ਭੋਗ ਮੱਛਰ ਕੋ ਮੌਸਮ ਉੱਡ ਜਾਇਓ ਹੈ। ਗੇਲੇ ਕਾਲ ਬਿਆਲ ਸਮ ਮੈਂਡਕ ਕੇ ਅਜੇ ਹਮ, ਕਿ ਜਿਸ ਤਰ੍ਹਾਂ ਸੱਪ ਨੂੰ, ਸੱਪ ਨੇ ਡੱਡੂ ਨੂੰ ਮੂੰਹ ਵਿੱਚ ਫੜਿਆ ਹੋਇਆ ਹੋਵੇ ਪਰ ਡੱਡੂ ਆਪਣੀ ਮੌਤ ਨੂੰ ਭੁਲਾ ਕੇ ਭੱਜੇ ਭੋਗ ਮੱਛਰ ਕੋ, ਅਤੇ ਮੱਛਰ ਨੂੰ ਮੱਛਰ ਕੋ ਕਹੀਏ ਮੱਛਰ ਨੂੰ ਭੋਗਣ ਦੀ ਪਾ, ਮੱਛਰ ਦੀ ਭੋਗ ਕਹੀਏ ਇੱਛਾ ਕਰਕੇ ਭੱਜੇ ਗਈ ਭੱਜਾ ਫਿਰੇ ਵੀ ਮੈਂ ਖਾਂ ਮੱਛਰ ਨੂੰ ਖਾਣਾ, ਮੌਤ ਆਪਣੀ ਨੇੜੇ ਉਹਨੂੰ ਭੁਲਾਇਆ ਹੋਵੇ। ਮੌਸਮ ਉੱਡ ਜਾਇਓ ਹੈ, ਕਹਿੰਦੇ ਇਸੇ ਤਰ੍ਹਾਂ ਮੌਸਮ ਕਹੀਏ ਮੇਰੇ ਵਰਗੇ, ਸੇ ਦਾ ਅਰਥ ਵੀ ਵਰਗੇ ਹੁੰਦਾ, ਸੋ ਦਾ ਅਰਥ ਵੀ ਵਰਗੇ ਹੁੰਦਾ। ਇੱਥੇ ਪਾਠ ਮੌਸਮ ਹੀ ਸਹੀ ਹੈ, ਇਸ ਕਰਕੇ ਸੋ ਦਾ ਅਰਥ ਵੀ ਵਰਗੇ ਹੁੰਦਾ। ਮੇਰੇ ਵਰਗੇ ਕਹਿੰਦੇ ਮੂੜ ਮੂਰ ਕਿਹਾ, ਅਤੇ ਉਹ ਜਦੋਂ ਕਿ ਜਨਮ ਹੋਇਆ ਮੇਰੇ ਵਰਗੇ ਮੂਰਖਾਂ ਦਾ ਜਨਮ ਹੋਇਆ ਹੈ, ਇਸੇ ਤਰ੍ਹਾਂ ਕਹਿੰਦੇ ਮੇਰੇ ਵਰਗੇ ਮਹਾਂ ਮੂਰਖਾਂ ਦਾ ਜਨਮ ਹੋਇਆ ਵਾ। ਵੀ ਵੇਖੋ ਸੱਪ ਕੀ ਆ, ਕਾਲ ਮੌਤ, ਕਾਲ ਦਾ ਨਾਮ ਮੌਤ ਵੀ ਹੁੰਦਾ, ਕਾਲ ਦਾ ਨਾਮ ਜਿਹੜਾ ਕਾਲ ਦਾ ਨਾਮ ਮੌਤ ਹੀ ਆ, ਸਮਾਂ ਕਾਲ, ਕਾਲ ਪਰਮੇਸ਼ਰ ਵੀ ਹੈ ਅਤੇ ਜਿਹੜਾ ਸਾਰਿਆਂ ਦਾ ਕਾਲ ਕਰਨ ਵਾਲਾ ਉਹ ਕਾਲ, ਅਤੇ ਕਾਲ ਅਸਲ ਵਿੱਚ ਮੌਤ ਦਾ ਹੀ ਵਾਚ ਗਿਆ ਇੱਥੇ। ਗਿਲੇ ਕਾਲ ਬਿਆਲ ਸਮ ਮੈਂਡਗ ਕੇ ਅਜੇ ਹਮ, ਹਮ ਦਾ ਅਰਥ ਵੀ ਅਸੀਂ ਜਿਹੜੇ ਹਾਂ ਉਹ ਹਾਂ ਮੈਂਡਕ ਕੇ ਸਾਮ, ਡੱਡੂ ਦੇ ਵਰਗੇ, ਅਤੇ ਫੜੇ ਕਿੱਥੇ ਪਏ ਹਾਂ, ਗਿਲੇ ਨਿਗਲੇ ਕਿੱਥੇ ਪਏ ਹਾਂ, ਨਿਗਲੇ ਨਿਗਲੇ ਜਿਵੇਂ ਜਿਵੇਂ ਸੱਪ ਡੱਡੂ ਨਿਗਲਦਾ, ਜੋ ਮੌਤ ਰੂਪੀ ਸੱਪ ਆ, ਠੀਕ ਹੈ ਜੀ। ਕਾਲ ਬਿਆਲ ਭਾਵ ਕਾਲ ਨਾਮ ਮੌਤ, ਬਿਆਲ ਨਾਮ ਸੱਪ ਦਾ, ਜੋ ਮੌਤ ਰੂਪੀ ਸੱਪ ਆ ਉਸਦੇ ਮੂੰਹ ਦੇ ਵਿੱਚ ਸਮ ਮੈਂਡ ਕੇ ਡੱਡੂ ਦੇ ਸਮਾਨ, ਡੱਡੂ ਦੇ ਸਮਾਨ, ਡੱਡੂ ਦੇ ਵਾਂਗੂ ਜਿਹੜੇ ਕਈ ਨਿਗਲੇ ਹੋਏ ਆ ਪਕੜੇ, ਪਤਾ ਨਹੀਂ ਕਦੋਂ ਮੌਤ ਆ ਕੇ ਪੜਕਾ ਕੇ ਥੱਲੇ ਮਾਰੇਗੀ, ਜਿੰਦ ਨਮਾਣੀ ਕੱਢੀ ਹੱਡਾਂ ਕੋ ਕੜਕਾਏ,
ਤੇ ਇਹ ਇਹੋ ਜਿਹੀ ਸਾਡੀ ਹਾਲਤ ਹੋਈ। ਪਤਾ ਨਹੀਂ ਆ ਵੀ ਕੇਸਾਂ ਤੋਂ ਮੌਤ ਨੇ ਹਮੇਸ਼ਾ ਫੜਿਆ ਹੋਇਆ, ਜਾਮ ਹਮੇਸ਼ਾ ਹੀ ਸਿਰ ਦੇ ਉੱਪਰ ਹੀ ਰਹਿੰਦਾ। ਮੌਤ ਰੂਪੀ ਸੱਪ ਦੇ ਮੂੰਹ ਵਿੱਚ ਡੱਡੂ ਵਾਂਗ ਪਕੜੇ ਹੋਏ ਹਾਂ, ਫਿਰ ਵੀ ਅਜੇ ਹਮ ਭਜੇ ਭੱਜੇ ਭੋਗ, ਕਹਿੰਦੇ ਅਜੇ ਵੀ ਅਸੀਂ ਭੱਜੇ ਵੀ ਭੱਜੇ ਫਿਰਦੇ ਹਾਂ। ਭੋਗ ਕਿਹੜਾ? ਭੋਗ ਰੂਪ ਮੱਛਰ, ਕਿਉਂਕਿ ਡੱਡੂ ਆ ਨਾ ਅਸੀਂ ਭੋਗ ਰੂਪੀ ਮੱਛਰਾਂ ਨੂੰ ਭੱਖਣ ਲਈ ਅਤੇ ਦੌੜਦੇ ਫਿਰਦੇ ਹਾਂ। ਮੌਸਮ ਮੂਡ ਜਿਹਾ ਹੈ, ਇਹ ਮੇਰੇ ਵਰਗਾ ਮੂਰਖਾਂ ਦਾ ਇਹੋ ਜਿਹਾ ਜੋ ਕਿ ਜਨਮ ਹੋਇਆ, ਜਿਹਨਾਂ ਨੂੰ ਇਹ ਨਹੀਂ ਪਤਾ ਵੀ ਮੌਤ ਰੂਪੀ ਸੱਪ ਦੇ ਸਜ਼ਾ ਇਹ ਸਿਰ 'ਤੇ ਉੱਤੇ ਮੰਡਰਾ ਰਿਹਾ, ਮੌਤ ਆਪਣੀ ਭੁਲਾਈ ਹੋਈ ਆ। ਜਿਵੇਂ ਡੱਡੂ ਜਿਹੜਾ ਵਾ ਉਹ ਆਪਣੀ ਮੌਤ ਭੁਲਾ ਕੇ ਅਤੇ ਮੱਛਰ ਦੇ ਪਿੱਛੇ ਭੱਜਿਆ ਫਿਰਦਾ ਸੱਪ ਨੂੰ ਭੁਲਾ ਕੇ, ਇਸੇ ਤਰ੍ਹਾਂ ਕਾਲ ਰੂਪੀ ਸੱਪ ਨੂੰ ਭੁਲਾ ਕੇ ਤੁਸੀਂ ਭੋਗਾਂ ਦੀ ਇੱਛਾ ਮਗਰ, ਕਦੀ ਕੋਈ ਅਰਦਾਸ, ਕਦੀ ਕੋਈ ਬਾਬਾ ਜੀ ਇੱਦਾਂ ਕਹੋ ਜੇ ਇੱਦਾਂ, ਇਹ ਭੁੱਲਾ ਹੀ ਆ ਵੀ ਪਤਾ ਨਹੀਂ ਕਿੱਦਾਂ ਚੜ੍ਹਾਈ ਕਰ ਜਾਣਾ। ਕਾਰਜ ਸਵਾਲ 'ਚ ਲੱਗੇ ਹੋਏ, ਜਿਨੀ ਚੱਲਣ ਜਾਣਾ ਸਿਵ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਾ ਹੀ ਕਾਰਜ ਸਵਾਰ ਨਾ। ਇਹੋ ਜਿਹੀ ਸਾਡੀ ਹਾਲਤ ਹੈ। ਗਿਲੇ ਕਾਲ ਬਿਆਲ ਸਮ ਮੈਂਡਕ ਕੇ ਅਜੇ ਹਮ ਹਮ ਕਈ, ਅਸੀਂ ਜਿਹੜੇ ਹਾਂ ਨਾ ਕਾਲ ਰੂਪੀ ਬਿਆਲ ਸੱਪ ਦੇ ਮੁੱਖ ਦੇ ਵਿੱਚ ਗਿਲੇ ਕੇ ਨਿਗਲੇ ਪਏ ਹਾਂ, ਸਮ ਮੈਂਡਕ ਕੇ ਡੱਡੂ ਦੇ ਸਮਗੀ ਸਮਾਨ, ਪਰ ਅਰਥ ਵਾਸਤੇ ਅਜੇ ਹਮ ਭੱਜੇ ਭੋਗ, ਅਜੇ ਵੀ ਅਸੀਂ ਹਮ ਗਈ ਅਸੀਂ ਭੱਜੇ ਫਿਰਦੇ ਹਾਂ ਭੋਗ ਰੂਪੀ ਮੱਛਰ ਨੂੰ ਭੱਖਣ ਲਈ। ਮੌਸਮ ਮੁੜ ਜਾਇਓ ਹੈ, ਮੇਰੇ ਵਰਗੇ ਮੂਰਖਾਂ ਦਾ ਇਹੋ ਜਿਹਾ ਜਨਮ ਹੋਇਆ ਜਿਹਨੂੰ ਆਪਣੀ ਕੋਈ ਯਾਦ ਨਹੀਂ। ਮਨੋਰਾਜ ਤਰਭੰਗੀ ਛੰਦ ਕਛਕ ਨਿਮੇਸਾ ਮਰੀ ਵੈਸਾ, ਇਹ ਵੀ ਸਮਝਦੇ ਕਛਕ ਕਹੀਏ ਕੁਝ ਕੁ ਜਿਹੜੇ ਹੈ ਨਿਮੇਸ਼ਾ ਭਾਵ ਨਿਮਖ, ਅੱਖ ਝਮਕਣ ਜਿੰਨਾ ਸਮਾਂ, ਇਹ ਨਿਮੇਸ਼ ਹੁੰਦਾ ਨਿਮੇਖ ਹੁੰਦਾ ਛਿਣ ਸਮਾਂ ਸਮਝ ਲਓ, ਕੁਝ ਛਿਣ ਛਿਣਾਂ ਦੀ ਜਿੰਨੀ ਅਤੇ ਹਮਰੀ ਕੀ ਸਾਡੀ ਵੈਸਾ ਗਈ ਉਮਰਾ ਹੈ। ਲਖੋ ਨਾ ਕੈਸਾ ਕਾਮ ਤਰੋਂ ਅਤੇ ਲਖੋ ਨਾ ਜਾਣ ਲਖੋ ਗਈ ਜਾਣਦੇ ਨਹੀਂ ਹਾਂ ਵੀ ਕੈਸਾ ਕਾਮ ਤਰੋਂ, ਕੈਸਾ ਜਿਹੜਾ ਕਿਸ ਤਰ੍ਹਾਂ ਦਾ ਕੰਮ ਜਿਹੜਾ ਉਹ ਧਰੋਂ ਕੀ ਧਾਰਨ ਕਰਨਾ ਚਾਹੀਦਾ। ਲਖੋ ਨਾ ਭਵ ਜਾਣ ਭਵ ਕੁਝ ਕੁ ਛਿਣ ਪਣਾਂ ਦੀ ਹਮਰੀ ਕਹੀ ਸਾਡੀ ਜਾਂ ਵੀ ਮੇਰੀ ਵੈਸਾ ਉਮਰ ਹੈ। ਲਖੋ ਨਾ ਪਰ ਹੇ ਪਰਮਾਤਮਾ ਜਾਣਦਾ ਨਹੀਂ ਹਾਂ ਹਜੇ ਵੀ ਕੈਸਾ ਕੰਮ ਕਿਹੋ ਜਿਹਾ ਕੰਮ ਜਿਹੜਾ ਹੈ ਉਹ ਮਨ ਵਿੱਚ ਧਰੋਂ ਕੀ ਧਾਰਨ ਕਰਾਂ, ਕਿਸ ਕੰਮ ਦੇ ਵਿੱਚ ਮਨ ਨੂੰ ਲਾਵਾਂ। ਸੁਰ ਸਰ ਕੋ ਤੱਟ ਪਰ ਕੋਟੀਆ ਠੱਟ ਕਰ, ਕਦੇ ਦੇ ਖਿਆਲ ਹੁੰਦਾ ਵਾ ਭਾਵ ਸੰਕਲਪ ਜ਼ਿਆਦਾ ਕਰਦਾ, ਕਦੇ ਖਿਆਲ ਹੁੰਦਾ ਕਿ ਸੁਰ ਸਰ ਭਾਵ ਦਿਓ ਦੇਵਤਿਆਂ ਦੀ ਸਰ ਗਈ ਨਦੀ ਹੈ, ਉਹ ਕੀ ਗੰਗਾ ਗੰਗਾ ਦੇ ਉਹ ਕਹੀ ਦੇ ਗੰਗਾ ਦੇ ਤੱਟ ਪਰ ਕਹੀਏ ਕੰਢੇ ਦੇ ਉੱਪਰ ਕੁਟੀਆ ਜਿਹੜੀ ਠੱਟ ਕਰ ਕਹੀਏ ਕਿ ਬਣਾ ਕਰਕੇ ਠੱਟ ਦੱਤ ਬਣਾ ਕਰ ਦੱਤ ਕਰਕੇ ਬਣਾ ਕਰਕੇ ਤਾਂ ਮੈਂ ਤਾਪ ਕਰ ਤਾਪ ਹਰੋਂ ਤਾਂ ਕਹੀ ਉਸ ਕੋਟੀਆ ਦੇ ਵਿੱਚ ਤਾਂ ਕਹੀ ਉਸ ਵਿੱਚ ਉਸ ਕੋਟੀਆ ਦੇ ਵਿੱਚ ਤਾਪ ਕਰਕੇ ਤਾਪ ਜਿਹੜੇ ਤਿੰਨ ਤਾਪ ਆ ਉਹਨਾਂ ਨੂੰ ਹਰੋਂ ਕਹੀ ਨਾਸ ਕਰਾਂ ਜਾਂ ਤਾਪ ਕੇ ਦੁੱਖਾਂ ਨੂੰ ਹਰੋਂ ਕਹੀ ਨਾਸ ਕਰਾਂ। ਇਸ ਤਰ੍ਹਾਂ ਕਦੇ ਤਾਂ ਇਹ ਖਿਆਲ ਆਉਂਦਾ ਗੁਣ ਜਾਹੇ ਉਧਾਰੇ ਅਸ ਗਣਦਾਰੇ, ਗਣ ਜਾਹੇ ਉਧਾਰੇ ਅਸ ਗਣਦਾਰੇ, ਫਿਰ ਜਾਹੇ ਕਈ ਫਿਰ ਇੱਦਾਂ ਹੀ ਖਿਆਲ ਆਉਂਦਾ ਕਿ ਜਾਹੇ ਕਹੀਏ ਵੇਖਿਆ ਤੇ ਅਰਥ ਆ ਗਿਆ ਜਾਹੇ ਜਿਨ੍ਹਾਂ ਦੇ ਕਿਉਂਕਿ ਇਸਤਰੀਆਂ ਦਾ ਬਹੁਤ ਹੀ ਵਾਚ ਕੇ ਫਿਰ ਇਸਤਰੀਆਂ ਜਿਹੜੇ ਬਹੁਤ ਬਹੁ ਵਚਨ ਵਿੱਚ ਜਿੰਨਾ ਗਿਆ ਸ਼ਬਦ ਜਾਂਦਾ ਬਹੁਤਾ ਜੇ ਕੋਈ ਫਿਰ ਕਹਿਣਾ ਜਿਸ ਹੁਣ ਇੱਥੇ ਬਹੁ ਵਾਚ ਕੇ ਆਉਂਦਾ ਕਿ ਅਸ ਗਣਦਾਰੇ, ਇਸ ਕਰਕੇ ਗੁਣ ਜਾਹੇ ਉਧਾਰੇ ਇਹ ਵੀ ਖਿਆਲ ਆਉਂਦਾ ਕਿ ਗਣ ਜਾਹੇ ਉਧਾਰੇ ਜਿਨ੍ਹਾਂ ਵਿੱਚ ਉਧਾਰੇ ਕੀ ਹੈ ਉਧਾਰਤਾ ਸਖੀ ਪੁਣਾ ਦੇ ਖੁੱਲ ਦਿਲੀ ਤੀਰਥਤਾ ਸੁੰਦਰਤਾ ਸੁਸ਼ੀਲਤਾ ਅਤੇ ਇਤਿਹਾਦਕ ਬਹੁਤ ਜਿਹੜੇ ਆ ਗੁਣ ਗੁਣ ਆ ਨਾ ਗੁਣ ਜਾਹੇ ਉਧਾਰੇ ਜਾਹੇ ਜਿਨ੍ਹਾਂ ਵਿੱਚ ਗੁਣ ਬਹੁਤ ਜ਼ਿਆਦਾ ਹੈ ਉਧਾਰੇ ਕੀ ਖੁੱਲ੍ਹੇ ਹੀ ਜਾਂ ਉਧਾਰਤਾ ਵਾਲੇ ਧੀਰਤਾ ਸੁਸ਼ੀਲਤਾ ਸੁੰਦਰਤਾ ਵਾਲੇ ਆਸ ਗਣ ਉਧਾਰੇ ਆਸ ਕਹੀਏ ਐਸੀਆਂ ਜਾਂ ਇਸ ਤਰ੍ਹਾਂ ਦੀਆਂ ਗਣ ਕਹੀਏ ਬਹੁਤ ਹੀ ਤਾਰੇ ਕਹੀਏ ਜੋ ਇਸਤਰੀਆਂ ਹਨ ਮਾਮਰੋ ਚ ਤਾਰੇ ਤੈ ਵਿਚਰੋਂ ਅਤੇ ਜੋ ਮਾਮ ਕਹੀਏ ਮੇਰੇ ਦੇ ਵਿੱਚ ਜਾਂ ਮੇਰੇ ਨਾਲ ਰੁਚੀ ਕਹੀਏ ਪ੍ਰੀਤੀ ਧਾਰੇ ਧਾਰਨ ਕਰਦੀਆਂ ਹੁਣ ਰੁਚੀ ਰੱਖ ਧਾਰੇ ਗਈਆਂ ਧਾਰਦੀਆਂ ਰੱਖਦੀਆਂ ਹੁਣ ਤੈ ਵਿਚਰੋਂ ਤੈ ਕਹੀਏ ਉਹਨਾਂ ਦੇ ਵਿੱਚ ਵਿਚਰੋਂ ਕਹੀਏ ਵਿਚਰਨਾ ਕਰਾਂ ਕਦੀ ਤੇ ਖਿਆਲ ਆਉਂਦਾ ਗਾਣ ਗ੍ਰੰਥ ਨੂੰ ਮੈਂ ਉਤ ਕਾਮਨ ਮੋ ਗਣ ਗ੍ਰੰਥਨ ਮੈਂ ਉਤ ਕਾਮਨ ਮੋ ਯੁਤ ਕਦੇ ਕਦੇ ਫਿਰ ਵੀ ਖੁਰਨਾ ਖਿਆਲ ਜਾ ਉੱਠਦਾ ਕਿ ਬਹੁਤ ਸਾਰੇ ਗਣ ਕਹੀਏ ਬਹੁਤ ਗਣ ਦਾ ਅਰਥ ਹੁੰਦਾ ਬਹੁਤ ਇੱਥੇ ਕਈ ਥਾਂ 'ਤੇ ਅੱਗੇ ਅੱਗਾ ਨਾਣਾ ਲਿਖਿਆ ਹੁੰਦਾ ਵਾ ਪਾਠ ਪਰ ਪਾਠ ਕਈ ਥਾਂ 'ਤੇ ਗੱਗਾ ਨੰਨਾ ਵੀ ਲਿਖਿਆ ਹੁੰਦਾ ਗਣ ਪਾਠ ਹੀ ਠੀਕ ਆ ਅਰਥ ਇੱਕ ਹੀ ਬਣ ਜਾਂਦਾ ਗਣ ਗ੍ਰੰਥਨ ਮੈਂ ਉਹ ਦੁਕਾਵਨ ਮੋ ਯੁੱਧ ਇਹ ਖਿਆਲ ਆਉਂਦਾ ਕਿ ਗਣ ਗ੍ਰੰਥਨ ਮੈਂ ਭਾਵ ਬਹੁਤ ਗਣ ਦਾ ਬਹੁਤ ਸਾਰੇ ਗ੍ਰੰਥਨ ਮੈਂ ਕਿ ਗ੍ਰੰਥਾਂ ਦੇ ਵਿੱਚ ਭਾਵ ਜਿਹੜੇ ਧਾਰਮਿਕ ਗ੍ਰੰਥ ਆ ਉਹ ਗ੍ਰੰਥਾਂ ਦੇ ਵਿੱਚ ਕਿਉਂਕਿ ਧਾਰਮਿਕ ਪੁਸਤਕਾਂ ਨੂੰ ਗ੍ਰੰਥ ਕਿਹਾ ਜਾਂਦਾ ਬਹੁਤ ਧਾਰਮਿਕ ਗ੍ਰੰਥਾਂ ਦੇ ਵਿੱਚ ਜੋ ਲਿਖਿਆ ਹੈ ਉਹ ਤਾਮਨ ਮੋ ਉਹ ਤਾਂ ਕਹੀਏ ਉਸ ਜੋ ਬਹੁਤ ਸਾਰੇ ਗ੍ਰੰਥਾਂ ਵਿੱਚ ਲਿਖਿਆ ਉਸਦਾ ਜਿਹੜਾ ਵਿਚਾਰ ਕਰਾਂ ਕਾਮਨ ਮੋਨ ਜੋਤ ਜੋ ਕਾਮਨ ਕਹੀਏ ਜੋ ਕਵਿਤਾ ਰੂਪ ਵਿੱਚ ਰਚਨਾਵਾਂ ਲਿਖੀਆਂ ਹੈ ਕਾਵਿ ਗ੍ਰੰਥਾਂ ਵਿੱਚ ਅਤੇ ਉਹ ਪੁਸਤਕਾਂ ਵਿੱਚ ਅਤੇ ਕਾਮਨ ਮੋਨ ਜੋਤ ਭਾਵ ਕਵਿਤਾ ਦੇ ਰੂਪ ਦੇ ਸਹਿਤ ਕਵਿਤਾਵਾਂ ਦੇ ਰੂਪ ਦੇ ਸਹਿਤ ਹਾਂਜੀ ਉਹਨਾਂ ਕਾਵਿ ਗ੍ਰੰਥਾਂ ਦੇ ਮੋਹ ਕਹੀਏ ਵਿੱਚ ਕਥਾ ਰਸਨਾ ਅੰਮ੍ਰਿਤ ਪਾਨ ਕਰੋ ਮਨ ਨੂੰ ਲਾਵਾਂ ਉਹਨਾਂ ਦੇ ਵਿੱਚ ਮਨ ਨੂੰ ਲਾਵਾਂ ਅਤੇ ਉਹਨਾਂ ਦੀ ਜਿਹੜੀ ਕਥਾ ਆ ਨਾ ਜਿਹੜੀ ਕਥਾ ਰਸ ਅੰਮ੍ਰਿਤ ਰਸ ਵਰਗੀ ਅੰਮ੍ਰਿਤ ਰਸ ਆ ਕਥਾ ਵਿੱਚ ਜੋ ਅੰਮ੍ਰਿਤ ਰਸ ਆ ਪਾਨ ਕਰੋ ਪੀਣਾ ਕਰਾਂ ਕਦੇ ਕਦੇ ਇਹ ਫਿਰਨਾ ਆਉਂਦਾ ਵੀ ਗ੍ਰੰਥ ਗਣ ਗ੍ਰੰਥਨ ਮੈਂ ਜਿਹੜੇ ਧਾਰਮਿਕ ਗ੍ਰੰਥ ਆ ਉਹਨਾਂ ਦੇ ਵਿੱਚ ਬਹੁਤ ਸਾਰਾ ਜੋ ਸਿਧਾਂਤ ਲਿਖਿਆ ਆ ਅਤੇ ਉਹਦੇ ਵਿੱਚ ਮਨ ਨੂੰ ਲਾਵਾਂ ਅਤੇ ਉਹ ਤਾਂ ਕਾਮਨ ਮੋ ਅਤੇ ਉਸਦਾ ਫਿਰ ਜੋ ਗ੍ਰੰਥਾਂ ਵਿੱਚ ਲਿਖਿਆ ਉਹਦਾ ਵਿਚਾਰ ਵੀ ਕਰਾਂ ਜੋ ਗ੍ਰੰਥ ਕਾਮਨ ਮੋ ਕਹੀਏ ਕਵਿਤਾ ਦੇ ਰੂਪ ਦੇ ਵਿੱਚ ਲਿਖਿਆ ਹੋਇਆ ਉਸ ਦੇ ਯੁੱਧ ਕਹੀਏ ਸਹਿਤ ਹੋ ਕੇ ਅਤੇ ਕਥਾ ਜਿਹੜੀ ਕਥਾ ਮਹਾਨ ਆ ਉਸ ਕਥਾ ਵਿੱਚ ਵੀ ਮਨ ਨੂੰ ਲਾਵਾਂ ਅਤੇ ਜੋ ਕਥਾ ਰਸ ਅੰਮ੍ਰਿਤ ਰਸ ਵਰਗੀ ਆ ਉਸਨੂੰ ਪਾਣ ਕਰਾਂ ਪਾਣ ਕਰੋਗੇ ਪੀਣਾ ਕਰਾਂ ਦੋਹਰਾ ਤਪ ਤ੍ਰਿਆ ਸੁਧਾ ਅਸਿੱਧ ਤਪ ਤ੍ਰਿਆ ਸੁਧਾ ਅਸਿੱਧ ਤ੍ਰੈ ਇੱਥੇ ਵਿਸ਼ਰਾਮ ਹੈ ਤਪ ਹੁੰਦਾ ਵਾ ਤਪੱਸਿਆ ਕਰਨੀ ਪਾ ਗੰਗਾ ਕਿਨਾਰੇ ਅਤੇ ਆਦਿਕ ਤੀਰਥਾਂ ਦੇ ਕਿਨਾਰੇ 'ਤੇ ਬੈਠ ਕੇ ਤਪ ਕਰਨਾ ਤ੍ਰਿਆ ਅਤੇ ਤ੍ਰਿਆ ਕਿਹੜੀ ਸ਼ੁਭ ਗੁਣਾਂ ਵਾਲੀਆਂ ਇਸਤਰੀਆਂ ਸੁਧਾ ਚੰਗੇ ਗੁਣਾਂ ਵਾਲੀ ਇਸਤਰੀ ਦਾ ਮਿਲਣਾ ਅਤੇ ਸੁਧਾ ਕਹੀਏ ਅਤੇ ਹੁਣ ਐਵੇਂ ਕਥਾ ਰਸ ਆ ਇਹ ਅੰਮ੍ਰਿਤੀ ਆ ਨਾ ਇਸ ਅੰਮ੍ਰਿਤ ਦਾ ਪੀਣਾ ਇਹ ਤ੍ਰੈ ਕਹੀਏ ਤਿੰਨ ਕਰਮ ਆ ਅਤੇ ਇਹ ਤਿੰਨ ਕਰਮ ਅਸਿੱਧ ਭਾਵ ਸਿੱਧ ਨਹੀਂ ਹੋ ਸਕਦੇ ਕਿਉਂ ਨਿਮਖ ਔਖਾ ਮਾਹੇ ਨਿਮਖ ਕਹੀਏ ਨਿਮਖ ਮਾਤਾ ਥੋੜ੍ਹੀ ਉਮਰ ਆ ਔਖਾ ਦਾ ਅਰਥ ਉਮਰ ਆ ਥੋੜ੍ਹੀ ਉਮਰਾਂ ਦੇ ਮਾਹੇ ਕੀ ਵਿੱਚ ਇਹ ਤਿੰਨ ਚੀਜ਼ਾਂ ਸਿੱਧ ਨਹੀਂ ਹੋ ਸਕਦੀਆਂ ਕਿਉਂਕਿ ਜੇ ਤਪ ਕਰਨਾ ਅਤੇ ਵੇਖੋ ਵਿੱਦਿਆ ਪ੍ਰਾਪਤ ਕਰਨੀ ਆ ਅਤੇ ਬਹੁਤ ਸਾਰੀ ਉਮਰਾਂ ਦੀ ਲੋੜ ਆ ਠੀਕ ਹੈ ਬੜਾ ਕੁਝ ਚਾਹੀਦਾ ਸਮੇਂ ਵਿੱਚ ਇਹ ਚੀਜ਼ਾਂ ਕਹਿੰਦੇ ਤਿੰਨੇ ਅਸਿੱਧ ਸਿੱਧ ਨਹੀਂ ਹੋ ਸਕਦੀਆਂ ਨਿਮਕ ਔਖਾ ਮਾਹੇ ਥੋੜ੍ਹੀ ਉਮਰਾਂ ਵਿੱਚ ਕਾਲਯੁਗ ਦੀ ਉਮਰਾਂ ਵੀ ਥੋੜ੍ਹੀ ਹੈ ਦੁੱਖ ਰੂਪ ਭਾਵ ਅਤੇ ਅਭੈ ਬਿਨ ਨਿਰਾਸ ਸੁਖਨ ਹੈ ਦੁੱਖ ਰੂਪ ਭਾਵ ਅਤੇ ਅਭੈ ਬਿਨ ਇਸ ਲਈ ਕਹਿੰਦੇ ਵੀ ਜਿਹੜਾ ਦੁੱਖ ਰੂਪ ਭਾਵ ਸੰਸਾਰ ਆ ਉਹ ਸੰਸਾਰ ਤੋਂ ਤੇ ਕਹੀਏ ਤੋਂ ਉਸ ਸੰਸਾਰ ਤੋਂ ਅਭੈ ਕਹੀਏ ਭੈ ਤੋਂ ਬੇ ਰਹਿਤ ਅਤੇ ਬਿਨ ਨਿਰਾਸ ਬਿਨ ਨਿਰਾਸ ਸੁਖਨ ਹੈ ਅਤੇ ਆਸਾਂ ਤੋਂ ਰਹਿਤ ਹੋਏ ਤੋਂ ਬਿਨਾਂ ਇਹ ਸੰਸਾਰ ਵਿੱਚ ਕਦੀ ਸੁੱਖ ਨਹੀਂ ਸੁੱਖ ਪ੍ਰਾਪਤ ਹੋ ਹੀ ਨਹੀਂ ਸਕਦਾ ਦੁੱਖ ਰੂਪ ਜਿਹੜਾ ਭਾਵ ਸੰਸਾਰ ਆ ਉਸ ਦੇ ਵਿੱਚ ਬਿਨ ਨਿਰਾਸ ਆਸਾਂ ਤੋਂ ਬਿਨਾਂ ਹੋਇਆ ਆ ਭੈ ਸੁੱਖ ਭੈ ਤੋਂ ਰਹਿਤ ਹੋਣ ਦਾ ਜਿਹੜਾ ਸੁੱਖ ਹੈ ਉਹ ਵੀ ਪ੍ਰਾਪਤ ਨਹੀਂ ਹੋ ਸਕਦਾ ਇੱਦਾਂ ਵੀ ਅਰਥ ਲੱਗਦਾ ਵਿਦਵਾਨ ਜਨ ਲਾਉਂਦੇ ਆ ਜੀ
ਤਪ ਤ੍ਰਿਆ ਸੁਧਾ ਅਸਿਧ ਤ੍ਰੈ ਨਿਮਖ ਔਖਾ ਮਾਹੀ। ਵੀ ਤਪ ਜੋ ਕਰਨਾ ਵਾ ਗੰਗਾ ਆਦਿ ਦੇ ਸਥਾਨਾਂ 'ਤੇ ਜਾ ਕੇ, ਉਹ ਵੀ ਸਿੱਧ ਨਹੀਂ ਹੋ ਸਕਦਾ, ਉਹਦਾ ਕਰਨਾ ਬੜਾ ਕਠਿਨ ਆ, ਬੜੀ ਮੋਹ ਤਿਆਗਣਾ ਪੈਂਦਾ। ਅਤੇ ਤ੍ਰਿਆ ਜਿਹੜੀ ਇਸਤਰੀ ਆ, ਜਿਹੜੀਆਂ ਉੱਪਰ ਕਥਨ ਕੀਤੀਆਂ ਸੋਹਣੇ ਰੂਪ ਵਾਲੀਆਂ, ਉਹ ਵੀ ਮਿਲਣੀਆਂ ਬੜੀਆਂ ਔਖੀਆਂ। ਅਤੇ ਜੇ ਮਿਲ ਵੀ ਜਾਂ ਤਾਂ ਤ੍ਰਿਆ ਦੇ ਮੋਹ 'ਚ ਪੈ ਨਰਕ ਦੀ ਪ੍ਰਾਪਤੀ ਹੁੰਦੀ ਆ। ਸੋਧਾ ਜਿਹੜੇ ਸ਼ਾਸਤਰ ਆ, ਧਾਰਮਿਕ ਗ੍ਰੰਥ ਆ, ਉਹਨਾਂ ਦਾ ਸਾਰ ਆ, ਸਿਧਾਂਤ ਅਤੇ ਤਾਤਪਰਜ ਗੁਪਤ ਭੇਦ ਆ, ਉਹ ਵੀ ਅੰਮ੍ਰਿਤ ਆ। ਉਹ ਅੰਮ੍ਰਿਤ ਪੀਣਾ ਵੀ ਬੜਾ ਕਠਿਨ ਆ, ਕਿਉਂਕਿ ਕਈ ਸਾਲ ਵਿਆਕਰਨ ਜਿਹੜੇ ਆ ਲੱਗ ਜਾਂਦੇ ਆ, ਲਗਨ ਲੁਗਣ ਸਮਝਣੇ ਔਖੇ ਹੋ ਜਾਂਦੇ ਆ। ਅਤੇ ਨਿਮਕ ਔਖਾ ਮਾਹੇ, ਇਸ 'ਤੇ ਸਾਰੇ ਅਸਿੱਧੀ ਆ ਕਰਨੇ, ਅਸਿੱਧ ਅਸਿੱਧ ਨਹੀਂ ਹੋ ਸਕਦੇ, ਪ੍ਰਾਪਤ ਨਹੀਂ ਹੋ ਸਕਦੇ, ਤਿੰਨਾਂ ਚੀਜ਼ਾਂ ਇਕੱਠੀਆਂ ਵੀ ਤਾਂ ਬੜਾ ਔਖਾ ਹੋ ਜਾਂਦਾ ਵਾ। ਠੀਕ ਹੈ ਨਹੀਂ, ਤਪ ਕਰਨਾ ਤਾਂ ਇਸਤਰੀ ਦਾ ਇਸ਼ਤਿਆਗ ਕਰਨਾ ਪਊਗਾ ਨਾ, ਜੋ ਤਪ ਕਰਨਾ ਘਰੋਂ ਬਾਹਰ ਜਾਣਾ ਪਊ ਗੰਗਾ ਆਦਿ ਦੇ ਜਾ ਕੇ, ਫਿਰ ਮੋਸਤ ਆਉਂਦਾ ਵਾਰ ਵਾਰ। ਜੀਵਣਾ ਜਿਹੜਾ ਜਿਉਣਾ ਸੰਸਾਰ ਦਾ, ਇਹ ਥੋੜ੍ਹਾ ਸਮੇਂ ਦਾ, ਨਿਮਕ ਔਖਾ ਮਾਹੇ, ਨਿਮਕ ਮਾਤਰੀ ਔਖਾ ਦੀ ਉਮਰ ਆ। ਇਸ ਉਮਰ ਦੇ ਵਿੱਚ ਚੀਜ਼ਾਂ ਪੈਣ ਲਿਆ ਬੜੀਆਂ ਔਖੀਆਂ, ਦੁੱਖ ਰੂਪ ਅਵਤੇ ਪੈ ਬਿਨ। ਅਤੇ ਇਹ ਜਿਹੜਾ ਦੁੱਖ ਰੂਪ ਸੰਸਾਰ ਆ, ਭਾਵ ਕਿ ਸੰਸਾਰ ਆ, ਅਤੇ ਇਸ 'ਤੇ ਇਹ ਸੰਸਾਰ ਤੋਂ ਜਿਹੜਾ ਜਿੰਨਾ ਚਿਰ ਬੰਦਾ ਬਿਨ ਨਿਰਾਸ, ਜਿੰਨਾ ਚਿਰ ਨਿਰਆਸਾ ਤੋਂ ਬਿਨਾਂ ਨਹੀਂ ਹੁੰਦਾ, ਅਭੈ ਸੁੱਖ ਨਾ ਹੀ ਅਰਥ ਵਾਸਤੇ, ਉਹਨੂੰ ਅਭੈ ਸੁੱਖ ਪ੍ਰਾਪਤ ਨਹੀਂ ਹੋ ਸਕਦਾ, ਉਹਨੂੰ ਕੁਝ ਪ੍ਰਾਪਤ ਨਹੀਂ ਹੋ ਸਕਦਾ। ਬੜਾ ਔਖਾ ਆ, ਮਤਲਬ ਅਭੈ ਸੁੱਖ ਸਭ ਤੋਂ ਮਹਾਨ ਸੁੱਖ ਆ। ਅਭੈ ਪਦ ਦੀਨਾ ਮਾਰ, ਅਭੈ ਪਦ ਦਿੰਦੇ ਰਹੇ ਆਪਣੇ ਪਿਆਰਿਆਂ ਨੂੰ। ਠੀਕ ਹੈ ਜੀ। ਕਬਿਤ ਕਾਲ ਭਗਵਾਨ ਬ੍ਰਿੰਦ ਕਾਲਾਵਾਨ ਕਾਲੀ ਸੰਘ।